ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ। ਇਸ ਲੜੀ ਦਾ ਅੱਜ ਅਸੀਂ ਅੱਠਵਾਂ ਭਾਗ ਪੜ੍ਹ ਰਹੇ ਹਾਂ, ਜਿਸ ਵਿੱਚ ਗੁਰਮੁਖ ਪਿਆਰੇ ਸਾਨੂੰ ਸਾਡੀ ਤਰਸਯੋਗ ਹਾਲਤ ਬਾਰੇ ਯਾਦ ਕਰਾਉਂਦੇ ਹਨ ਅਤੇ ਫਿਰ ਇਸਦਾ ਇਲਾਜ ਦੱਸਦੇ ਹਨ। ਪਹਿਲਾਂ ਸਾਡਾ ਕਰਤੱਵ ਦੱਸਦੇ ਹਨ, ਅਸੀਂ ਕੀ ਕਰ ਰਹੇ ਹਾਂ। ਇਸ ਜਨਮ ਵਿੱਚ ਆਪਣੀ ਮਲੀਨ ਬੁੱਧੀ ਦੀਆਂ ਨੀਵੀਆਂ ਰੁਚੀਆਂ ਦੁਆਰਾ ਅਸੀਂ ਦਿਨ ਰਾਤ ਭੈੜੇ ਖਿਆਲ, ਮਾੜੇ ਕਰਮ, ਈਰਖਾ, ਦੁਐਤ, ਬਦਲੇ ਦੀ ਭਾਵਨਾ, ਨਫ਼ਰਤ, ਤਵੱਸੁਬ, ਜ਼ੁਲਮ, ਨਿੰਦਾ, ਸ਼ੱਕ, ਖੁਦਗਰਜ਼ੀ ਅਤੇ ਡਰ ਭੈ ਦੇ ਨੀਵੇਂ ਵਲਵਲਿਆਂ ਨਾਲ ਅਸੀਂ ਆਪਣੀ ਸੁਰਤ, ਮਤ, ਮਨ, ਬੁੱਧ ਨੂੰ ਹੋਰ ਵੀ ਮਲੀਨ ਕਰੀ ਜਾਂਦੇ ਹਾਂ। ਇਸ ਲਈ ਸਾਡੀ ਮਾਨਸਿਕ ਅਗਨੀ ਹੋਰ ਵਧਦੀ ਜਾਂਦੀ ਹੈ। ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਸਾਡੇ ਮਨ, ਬੁੱਧੀ, ਅੰਤਸ਼ਕਰਨ ਦੀ ਮੈਲ ਹੀ ਸਾਡੇ ਮਾਨਸਿਕ ਭਾਂਬੜ ਦਾ ਬਾਲਣ ਹੈ। ਸਾਡੇ ਅੰਦਰ ਜਿੰਨਾ ਜ਼ਿਆਦਾ ਤੀਖਣ ਮਾਨਸਿਕ ਬਾਲਣ ਹੋਵੇਗਾ, ਉਨਾ ਹੀ ਖਤਰਨਾਕ ਭਾਂਬੜ ਮਚੇਗਾ। ਦੂਜੇ ਲਫ਼ਜ਼ਾਂ ਵਿੱਚ, ਸਾਡੀ ਅੰਦਰਲੀ ਮਾਨਸਿਕ ਮੈਲ ਦੀ ਮਿਕਦਾਰ ਅਤੇ ਸ਼ਕਤੀ ਅਨੁਸਾਰ ਹੀ, ਸਾਡੀ ਅੰਦਰਲੀ ਮਾਨਸਿਕ ਮੈਲ ਦੇ ਪ੍ਰਪੋਰਸ਼ਨ ਵਿੱਚ ਹੀ ਸਾਨੂੰ ਸਰੀਰਕ ਅਤੇ ਮਾਨਸਿਕ ਭਿਆਨਕ ਬਿਮਾਰੀਆਂ ਜਾਂ ਨਤੀਜੇ ਭੁਗਤਣੇ ਪੈਂਦੇ ਹਨ। ਉਦਾਹਰਣ ਵਜੋਂ, ਘਾਸ ਫੂਸ ਦਾ ਭਾਂਬੜ ਥੋੜ੍ਹੇ ਚਿਰ ਵਿੱਚ ਬੁੱਝ ਜਾਂਦਾ ਹੈ, ਲੱਕੜ ਦਾ ਭਾਂਬੜ ਕੁਝ ਦੇਰ ਤਾਈਂ ਰਹਿੰਦਾ ਹੈ, ਪੈਟਰੋਲ ਅਤੇ ਗੈਸ ਦੇ ਭਾਂਬੜ ਅਤਿਅੰਤ ਤਬਾਹੀ ਮਚਾਉਂਦੇ ਹਨ, ਬੰਬ ਦੀ ਤਬਾਹੀ ਦੇ ਨਤੀਜੇ ਤਾਂ ਕਈ ਸਾਲਾਂ ਤੱਕ ਰਹਿੰਦੇ ਹਨ ਅਤੇ ਪਰਮਾਣੂ ਬੰਬ ਦੀ ਤਬਾਹੀ ਤਾਂ ਕਿਆਮਤ ਹੀ ਲਿਆ ਦਿੰਦੀ ਹੈ। ਜਿਉਂ ਜਿਉਂ ਅਸੀਂ ਆਪਣੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨੂੰ ਦੁਹਰਾਉਂਦੇ ਹਾਂ, ਘੋਟਦੇ ਹਾਂ, ਅਭਿਆਸ ਕਰਦੇ ਹਾਂ, ਰੱਟ ਲਾਉਂਦੇ ਹਾਂ, ਤਿਉਂ ਤਿਉਂ ਸਾਡੀ ਅਸੁਰੀ ਮਾਇਕੀ ਮਾਨਸਿਕ ਸ਼ਕਤੀ ਵਧਦੀ ਜਾਂਦੀ ਹੈ ਅਤੇ ਦਾਮਨਿਕ ਬਣਦੀ ਜਾਂਦੀ ਹੈ, ਡਾਇਨਮਿਕ ਬਣਦੀ ਜਾਂਦੀ ਹੈ। ਉਸੇ ਲਿਹਾਜ਼ ਨਾਲ ਸਾਡੇ ਮਨ ਤਨ ਉੱਤੇ ਭਿਆਨਕ ਅਸਰ ਹੁੰਦਾ ਹੈ, ਜਿਸ ਨਾਲ ਅਸੀਂ ਆਪ ਵੀ ਅਤਿਅੰਤ ਦੁਖੀ ਹੁੰਦੇ ਹਾਂ ਅਤੇ ਦੂਜਿਆਂ ਨੂੰ ਵੀ ਦੁਖੀ ਕਰਦੇ ਹਾਂ। ਇਸ ਤਰ੍ਹਾਂ ਨੀਵੇਂ ਖਿਆਲਾਂ ਅਤੇ ਨੀਵੀਆਂ ਰੁਚੀਆਂ ਦੇ ਅਭਿਆਸ ਨਾਲ ਅਸੀਂ ਆਪਣਾ ਮਨ ਮਲੀਨ ਕਰੀ ਜਾਂਦੇ ਹਾਂ, ਨੀਵੇਂ ਕਰਮ ਕਰਦੇ ਹਾਂ, ਪਾਪ ਕਮਾਉਂਦੇ ਹਾਂ, ਆਪਣਾ ਵਾਤਾਵਰਨ ਮਲੀਨ ਕਰਦੇ ਹਾਂ, ਆਪਣੇ ਮਾੜੇ ਭਾਗ ਘੜਦੇ ਹਾਂ। ਕਿਸ ਤਰ੍ਹਾਂ? ਆਪਣੇ ਨੀਵੇਂ ਖਿਆਲਾਂ ਅਤੇ ਨੀਵੀਆਂ ਰੁਚੀਆਂ ਦੇ ਅਭਿਆਸ ਨਾਲ ਆਵਾਗਮਨ ਦੇ ਗੇੜ ਵਿੱਚ ਪੈਂਦੇ ਹਾਂ, ਜਮ੍ਹਾਂ ਦੇ ਵੱਸ ਪੈਂਦੇ ਹਾਂ, ਆਪ ਵੀ ਸੜਦੇ ਹਾਂ, ਦੂਜਿਆਂ ਨੂੰ ਵੀ ਸਾੜਦੇ ਹਾਂ ਅਤੇ ਆਤਿਸ਼ ਦੁਨੀਆਂ ਵਿੱਚ ਹੋਰ ਵਾਧਾ ਕਰਦੇ ਹਾਂ। ਇਹ ਸਾਡੀ ਅੰਦਰਲੀ ਮੈਲ ਸਾਡੀ ਆਪੂ ਲਾਈ ਹੋਈ ਅੱਗ ਹੀ ਹੈ, ਜਿਹੜੀ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਹਰ ਮੁਖੀ ਕਰਕੇ ਖਿੰਡਾਓ ਵਿੱਚ ਲੈ ਜਾਂਦੀ ਹੈ। ਇਸ ਤਰ੍ਹਾਂ ਅੰਦਰਲਾ ਅਗਨ ਸੋਖ ਸਾਗਰ ਵਿੱਚ ਸਾਡੀ ਮਨ ਦੀ ਮੈਲ ਅੰਦਰਲੀ ਅੱਗ ਦਾ ਹੀ ਲਾਂਬੂ ਹੈ। ਹਾਂਜੀ, ਇਸ ਤਰ੍ਹਾਂ ਅੰਦਰਲੇ ਅਗਨ ਸੋਖ ਸਾਗਰ ਵਿੱਚ ਸਾਡੇ ਮਨ ਦੀ ਮੈਲ ਹੀ ਅੰਦਰਲੀ ਅੱਗ ਦਾ ਲਾਂਬੂ ਹੈ, ਜਿਹੜਾ ਸਾਡੇ ਮਨ ਨੂੰ ਹੋਰ ਮੈਲਾ ਕਰੀ ਜਾਂਦਾ ਹੈ ਅਤੇ ਸਾੜ ਦਿੰਦਾ ਹੈ। ਸਾਡਾ ਮਨ ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਮਲੀਨ ਹੋਈ ਜਾਂਦਾ ਹੈ ਅਤੇ ਸਾਡੀ ਸੁਰਤ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ ਅਤੇ ਅਸੀਂ ਪੰਜ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਪੱਥਰ ਉੱਤੇ ਡਿੱਗ ਕੇ ਅੱਗ ਦੀ ਚੰਗਿਆੜੀ ਆਪਣੇ ਆਪ ਬੁੱਝ ਜਾਂਦੀ ਹੈ, ਕਿਉਂਕਿ ਉੱਥੇ ਚੰਗਿਆੜੀ ਦੇ ਮਗਨ ਲਈ ਕੋਈ ਬਾਲਣ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਕੋਈ ਮੈਲ ਦਾ ਬਾਲਣ ਹੀ ਨਾ ਹੋਵੇ ਤਾਂ ਸਾਡੇ ਉੱਤੇ ਮਾਇਕੀ ਚੰਗਿਆੜੀਆਂ ਚੰਗਿਆੜੀਆਂ ਦਾ ਕੋਈ ਅਸਰ ਨਹੀਂ ਹੋ ਸਕਦਾ ਤੇ ਚੰਗਿਆੜੀਆਂ ਆਪਣੇ ਆਪ ਹੀ ਬੁੱਝ ਜਾਂਦੀਆਂ ਹਨ। ਅਸਲ ਵਿੱਚ ਮੈਲ ਦਾ ਮੁੱਢਲਾ ਜਾਂ ਬੁਨਿਆਦੀ ਕਾਰਨ ਜੀਵ ਦੀ ਹਉਮੈ ਹੀ ਹੈ। ਹਉਮੈ ਦੀ ਕਲਪਨਾ ਦੁਆਰਾ ਸਾਡੀ ਅਡਰੀ ਹਸਤੀ ਮੈਂ ਮੇਰੀ ਬਣਦੀ ਹੈ। ਮਾਇਆ ਦੇ ਭਰਮ ਭੁਲਾਵੇ ਵਿੱਚੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਪਜਦੇ ਹਨ। ਪੰਚਭੂਤ ਜਣੇ ਇੱਕ ਮਾਏ, ਇਹਨਾਂ ਦੇ ਅਸਰ ਹੇਠਾਂ ਅਨੇਕਾਂ ਨੀਵੇਂ ਤੇ ਮੈਲੇ ਖਿਆਲ, ਅਨੇਕਾਂ ਤਰੰਗ ਵਲਵਲੇ ਭਾਵਨਾਵਾਂ, ਈਰਖਾ, ਦਵੈਤ, ਡਰ, ਸ਼ੱਕ, ਸਾੜਾ, ਕੁਲਝਣਾ, ਵੈਰ, ਵਿਰੋਧ, ਘਿਰਨਾ, ਰੋਸੇ, ਗਿਲੇ ਆਦਿ ਦੀਆਂ ਅਨੇਕਾਂ ਵਾਸ਼ਨਾਵਾਂ ਉਤਪੰਨ ਤੇ ਪ੍ਰਵਿਰਤ ਹੁੰਦੀਆਂ ਹਨ। ਇਹ ਸਾਰੀਆਂ ਵਾਸ਼ਨਾਵਾਂ ਜਾਂ ਨੀਵੇਂ ਖਿਆਲ ਹੋਮੇ ਵੇੜੇ ਮਨ ਦੀ ਸੂਖਮ ਮੈਲ ਹੀ ਹੈ। ਲੱਕੜ ਵਿੱਚ ਸੂਖਮ ਅਗਨੀ ਗੁੱਝੇ ਰੂਪ ਵਿੱਚ ਪ੍ਰਵੇਸ਼ ਹੈ, ਛੁਪੀ ਹੋਈ ਹੈ, ਪਰ ਜਦ ਇਸ ਨੂੰ ਚੰਗਿਆੜੀ ਲੱਗ ਜਾਵੇ ਤਾਂ ਅਗਨੀ ਪ੍ਰਗਟ ਹੋ ਕੇ ਭਾਂਬੜ ਰੂਪ ਵਿੱਚ ਗੱਜ ਪੈਂਦੀ ਹੈ ਤੇ ਤਬਾਹੀ ਮਚਾਉਂਦੀ ਹੈ। ਇਹ ਸੂਖਮ ਅਗਨੀ ਦੀ ਗੁੱਝੀ ਅੰਸ਼ ਸਾਰੀਆਂ ਜੂਨਾਂ ਵਿੱਚ ਅੱਡੋ ਅੱਡਰੀ ਸੀਮਾ ਵਿੱਚ ਪ੍ਰਵੇਸ਼ ਹੈ। ਹਾਂਜੀ, ਇਹ ਸੂਖਮ ਅਗਨੀ ਦੀ ਗੁੱਝੀ ਅੰਸ਼ ਸਾਰੀਆਂ ਜੂਨਾਂ ਵਿੱਚ ਅੱਡੋ ਅੱਡਰੀ ਸੀਮਾ ਵਿੱਚ ਪ੍ਰਵੇਸ਼ ਹੈ, ਕਿਉਂਕਿ ਇਹ ਅਗਨੀ ਦਾ ਤੱਤ ਸਾਰੀਆਂ ਜੂਨਾਂ ਦੀ ਹੋਂਦ ਦਾ ਇੱਕ ਜੁਜ਼ ਹੈ। ਪਰ ਇਨਸਾਨ ਵਿੱਚ ਇਸ ਸੂਖਮ ਗੁੱਝੇ ਅਗਨੀ ਤੱਤ ਦਾ ਕੋਈ ਹੱਦ ਬੰਨਾ ਨਹੀਂ ਹੈ, ਕਿਉਂਕਿ ਇਨਸਾਨ ਨੇ ਆਪਣੀ ਬੁੱਧੀ ਦੀ ਸ਼ਕਤੀ ਦੁਆਰਾ ਇਹਨਾਂ ਵਾਸ਼ਨਾਵਾਂ ਦੀ ਖੋਜ ਤੇ ਅਭਿਆਸ ਕਰਕੇ ਅਤਿਅੰਤ ਦਰਜੇ ਤਾਈਂ ਆਪਣੇ ਅੰਦਰ ਵਿਕਾਸ ਕਰ ਲਿਆ ਹੈ। ਸਿਰਫ ਅੰਦਰ ਹੀ ਨਹੀਂ ਬਲਕਿ ਵਿਗਿਆਨ ਦੁਆਰਾ ਬਾਹਰਲੇ ਕੁਦਰਤੀ ਤੱਤਾਂ ਦੀ ਡੂੰਘੀ ਖੋਜ ਕਰਕੇ ਇਹਨਾਂ ਦੀਆਂ ਲੁਕੀਆਂ ਹੋਈਆਂ ਗੁੱਝੀਆਂ ਸ਼ਕਤੀਆਂ ਨੂੰ ਬੇਅੰਤ ਦਰਜੇ ਤਾਈਂ ਪ੍ਰਗਟ ਤੇ ਪ੍ਰਵਿਰਤ ਕਰ ਲਿਆ ਹੈ। ਇਸ ਦੇ ਨਤੀਜੇ ਵਜੋਂ ਐਟਮ ਬੰਬ ਤੇ ਨਿਊਕਲੀਅਰ ਮਿਜ਼ਾਈਲਸ ਬਣ ਚੁੱਕੀਆਂ ਹਨ, ਜਿਨ੍ਹਾਂ ਦੇ ਨਤੀਜਿਆਂ ਤੋਂ ਸਾਰੀ ਦੁਨੀਆਂ ਦਾ ਸਾਹ ਸੁੱਕਿਆ ਹੋਇਆ ਹੈ ਤੇ ਭੈ ਭੀਤ ਹੋ ਕੇ ਤਰਾਹ ਤਰਾਹ ਕਰ ਰਹੀ ਹੈ। ਅਸਲ ਵਿੱਚ ਇਹ ਭਿਆਨਕ ਅਗਨੀ ਦੀਆਂ ਪ੍ਰਾਪਤੀਆਂ ਤੇ ਕ੍ਰਿਸ਼ਮੇ ਸਾਡੀ ਅੰਦਰਲੀ ਮਾਨਸਿਕ ਅਗਨੀ ਦਾ ਪ੍ਰਤੱਖ ਬਾਹਰਲਾ ਪ੍ਰਗਟਾਵਾ ਤੇ ਪ੍ਰਤੀਕ ਹਨ, ਰਿਫਲੈਕਸ਼ਨ ਹਨ। ਇਸ ਤਰ੍ਹਾਂ ਇਨਸਾਨ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਅਥਾਹ ਅਗਨ ਸੋਖ ਸਾਗਰ ਤੇ ਆਤਿਸ਼ ਦੁਨੀਆ ਬਣਾ ਰੱਖਿਆ ਹੈ। ਮੁਜਰਮ ਕੌਣ ਹੈ? ਇਸ ਦਾ ਮੁਜਰਮ ਸਾਡੀ ਹਉਮੈ ਹੀ ਹੈ, ਜਿਸ ਨੇ ਬੁੱਧੀ ਦੀ ਸ਼ਕਤੀ ਨੂੰ ਨੀਵੇਂ ਤੇ ਗਲਤ ਪਾਸੇ ਵਰਤ ਕੇ ਸਾਰੀ ਦੁਨੀਆ ਨੂੰ ਅਗਨ ਕੁੰਡ ਅਥਵਾ ਨਰਕ ਬਣਾ ਦਿੱਤਾ ਹੈ। ਇਹ ਅੰਦਰਲੀ ਮਾਨਸਿਕ ਅਗਨੀ ਗੁੱਝੇ ਤੌਰ ਤੇ ਸਾਰਿਆਂ ਪ੍ਰਾਣੀਆਂ ਦੇ ਹਿਰਦਿਆਂ ਅੰਦਰ ਸੁਲਗਦੀ ਰਹਿੰਦੀ ਹੈ, ਪਰ ਸਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਇਸੇ ਕਰਕੇ ਕੋਈ ਵੀ ਇਨਸਾਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਉਸ ਦੇ ਅੰਦਰ ਅਗਨੀ ਧੁੱਖ ਰਹੀ ਹੈ। ਅਸੀਂ ਆਪਣੀ ਐਸੀ ਗੁੱਝੀ ਸੂਖਮ ਅੰਦਰਲੀ ਮਾਨਸਿਕ ਅਗਨੀ ਨੂੰ ਸਹਿਜ ਸੁਭਾਏ ਜਾਂ ਜਾਣ ਬੁੱਝ ਕੇ ਹਾਰ ਸ਼ਿੰਗਾਰ ਨਾਲ, ਸਵਾਦਾਂ ਦੇ ਰਸਾਂ ਨਾਲ, ਅਜਾਈ ਰੁਝੇਵਿਆਂ ਨਾਲ, ਅਨੇਕਾਂ ਕਿਸਮਾਂ ਦੇ ਮਨੋਰੰਜਨਾਂ ਨਾਲ, ਫਿਲੋਸਫੀਆਂ ਨਾਲ, ਕਈ ਕਿਸਮਾਂ ਦੇ ਨਸ਼ਿਆਂ ਦੀ ਖੁਮਾਰੀ ਨਾਲ ਭੁਲਾਉਣ, ਟਾਲਣ ਜਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਫੇਰ ਵੀ ਜਦ ਕਦੇ ਇਸ ਗੁੱਝੀ ਸੁਲਗਦੀ ਚੰਗਿਆੜੀ ਨੂੰ ਕੋਈ ਉਕਸਾਹਟ ਮਿਲਦੀ ਹੈ ਤਾਂ ਇਹ ਮਗ ਪੈਂਦੀ ਹੈ ਤੇ ਭਾਂਬੜ ਬਣ ਕੇ ਤਬਾਹੀ ਮਚਾਉਂਦੀ ਹੈ। ਇਸੇ ਤਰ੍ਹਾਂ ਇਨਸਾਨ ਦਿਨ ਰਾਤ ਸਾਰੀ ਉਮਰ ਇਸ ਸੂਖਮ ਗੁੱਝੇ ਅਗਨ ਸੋਖ ਸਾਗਰ ਵਿੱਚ ਪਲਚਦੇ, ਜਲਦੇ, ਸੜਦੇ, ਬਲਦੇ ਰਹਿੰਦੇ ਹਨ। ਕਿੰਨੀ ਅਨੋਖੀ ਗੱਲ ਹੈ ਕਿ ਅਸੀਂ ਇਤਨੇ ਸਿਆਣੇ ਗਿਆਨੀ, ਪੰਡਿਤ, ਵਿਦਵਾਨ, ਵਿਗਿਆਨੀ, ਫਿਲੋਸਫਰ, ਭਲੇ ਭਲੇਰੇ, ਦਿਗੰਬਰ, ਅਫਲਾਤੂਨ, ਅਸ਼ਰਫੁਲ ਮਖਲੂਕਾਤ, ਗੁਰੂ, ਭਗਵਾਨ, ਅਚਾਰਿਆ ਖਵਾਉਂਦੇ ਹੋਏ ਵੀ ਆਪਣੀ ਅੰਦਰਲੀ ਸੂਖਮ ਗੁੱਝੀ ਅਗਨੀ ਨੂੰ ਮਹਿਸੂਸ ਕਰਨ, ਜਾਣਨ, ਸਮਝਣ, ਬੁੱਝਣ, ਚੀਨਣ, ਸੀਜਣ ਤੇ ਪਹਿਚਾਨਣ ਤੋਂ ਅਸਮਰਥ ਹਾਂ। ਜਦ ਸਾਨੂੰ ਆਪਣੀ ਮਰਜ਼ ਦੀ ਹੀ ਸੋਝੀ ਨਹੀਂ ਤਾਂ ਇਲਾਜ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਜਦ ਕਦੇ ਮਾਨਸਿਕ ਅਗਨੀ ਦੇ ਸਾੜ ਤੋਂ ਅਤਿਅੰਤ ਦੁਖੀ ਹੁੰਦੇ ਹਾਂ ਤਾਂ ਕੀ ਕਰਦੇ ਹਾਂ? ਨਸ਼ਿਆਂ ਤੇ ਨੀਵੇਂ ਮਨੋਰੰਜਨਾਂ ਵਿੱਚ ਖੱਚਤ ਹੋ ਕੇ ਆਰਜ਼ੀ ਤੌਰ ਤੇ, ਟੈਂਪਰੇਰੀ ਤੌਰ ਤੇ ਸਾੜੇ ਨੂੰ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਬਾਬੇ ਨੇ ਗੁਰਬਾਣੀ ਵਿੱਚ ਇਸ ਮੋਹਲਕ ਮਰਜ਼ ਮਾਨਸਿਕ ਅਗਨੀ ਦੀ ਬਾਬਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ ਤੇ ਇਸ ਦੇ ਨਤੀਜਿਆਂ ਬਾਰੇ ਤਾੜਨਾ ਵੀ ਕੀਤੀ ਹੈ, ਪਰ ਅਸੀਂ ਮਾਇਕੀ ਰੁਝੇਵਿਆਂ ਵਿੱਚ ਇਤਨੇ ਗਲਤਾਨ ਹਾਂ ਕਿ ਗੁਰਬਾਣੀ ਦੀ ਤਾੜਨਾ ਤੇ ਬਚਾਓ ਦੇ ਸਾਧਨਾ ਵੱਲ ਸਾਨੂੰ ਧਿਆਨ ਦੇਣ ਦੀ ਫੁਰਸਤ ਹੀ ਨਹੀਂ, ਸਮਝਣ ਦੀ ਕੋਸ਼ਿਸ਼ ਹੀ ਨਹੀਂ, ਅਨੁਭਵ ਕਰਨ ਦੀ ਲੋੜ ਹੀ ਨਹੀਂ, ਸ਼ਰਧਾ ਭਾਵਨੀ ਵੀ ਨਹੀਂ, ਮੰਨਣ ਵਿੱਚ ਹੀ ਨਹੀਂ ਆਉਂਦੇ, ਕਮਾਉਣਾ ਤਾਂ ਕੀ ਸੀ? ਕਿਉਂਕਿ ਇਹ ਗੁੱਝੀ ਅਗਨੀ ਸਾਡੇ ਜੀਵਨ ਦਾ ਅੰਗ ਬਣ ਚੁੱਕੀ ਹੈ ਤੇ ਜਨਮਾਂ ਜਨਮਾਂਤਰਾਂ ਤੋਂ ਅਸੀਂ ਇਸ ਵਿੱਚ ਹੰਡ ਕੇ ਮਨੂਰ ਹੋ ਚੁੱਕੇ ਹਾਂ। ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਅਗਨੀ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਇਸ ਦੇ ਅਸਰ, ਰੰਗਤ ਤੇ ਭਾਅ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਆਪ ਮੁਹਾਰੇ ਅਵਸ਼ ਪ੍ਰਗਟ ਤੇ ਪ੍ਰਵਿਰਤ ਹੁੰਦੇ ਰਹਿੰਦੇ ਹਨ। ਕਿਸ ਤਰ੍ਹਾਂ? ਸਾਡੇ ਚਿਹਰੇ ਦੀ ਉਦਾਸੀ ਵਿੱਚ, ਸਾਡੇ ਰੁੱਖੇਪਣ ਵਿੱਚ, ਗ੍ਰਸਤ ਦੇ ਫਿਕਰਾਂ ਵਿੱਚ, ਚਿੰਤਾ ਦੀਆਂ ਲਕੀਰਾਂ ਵਿੱਚ, ਡਰ ਭੈ ਦੇ ਚਿੰਨ੍ਹਾਂ ਵਿੱਚ, ਮੱਥੇ ਦੀ ਤਿਉੜੀ ਵਿੱਚ, ਚਮਕਹੀਣ ਅੱਖਾਂ ਵਿੱਚ, ਘਿਰਨਤ ਸੁਭਾਅ ਵਿੱਚ, ਸਰੀਰ ਦੀ ਬੇਚੈਨੀ ਵਿੱਚ, ਢਹਿੰਦੀਆਂ ਕਲਾਂ ਵਿੱਚ, ਸੁਭਾਅ ਦੇ ਚਿੜਚਿੜੇਪਨ ਵਿੱਚ, ਫੋਕੇ ਰੁੱਖੇ ਬੋਲਾਂ ਵਿੱਚ, ਨੀਵੇਂ ਖਿਆਲਾਂ ਵਿੱਚ, ਨੀਵੀਂ ਸੋਚਣੀ ਵਿੱਚ, ਮੈਲੀ ਚਿਤਵਨੀ ਵਿੱਚ, ਮੈਲੀ ਵਿਚਾਰ ਵਿੱਚ, ਮੈਲੇ ਵਲਵਲਿਆਂ ਵਿੱਚ, ਨੀਵੀਆਂ ਭਾਵਨਾਵਾਂ ਵਿੱਚ, ਗਲਤ ਨਿਸ਼ਚਿਆਂ ਵਿੱਚ, ਗਲਤ ਭਰਮਾਂ ਵਿੱਚ, ਕੂੜੇ ਵਹਿਮਾਂ ਵਿੱਚ, ਨੀਵੀਆਂ ਰੁਚੀਆਂ ਵਿੱਚ, ਭੈੜੇ ਕਰਮਾਂ, ਫੋਕੇ ਕਰਮ ਕਾਂਡਾਂ, ਮੁਰਦੇ ਸਾਧਨਾ ਵਿੱਚ, ਸਾਡੇ ਗੰਧਲੇ ਵਿਵਹਾਰ ਵਿੱਚ, ਨੀਵੇਂ ਆਚਾਰ ਵਿੱਚ, ਧਰਮ ਵੱਲੋਂ ਬੇਰੁਚੀ ਵਿੱਚ, ਸ਼ਰਧਾਹੀਣਤਾ ਵਿੱਚ, ਮਨਮੁਖਤਾਈ ਤੇ ਕਠੋਰਤਾ ਵਿੱਚ। ਹਾਂਜੀ, ਇਹਨਾਂ ਸਾਰੇ ਤਰੀਕਿਆਂ ਨਾਲ ਸਾਡੇ ਅੰਦਰ ਦੀ ਅਗਨੀ ਆਪ ਮੁਹਾਰੇ ਅਵਸ਼ ਤੇ ਪ੍ਰਗਟ ਹੁੰਦੀ ਰਹਿੰਦੀ ਹੈ। ਪਿੱਛੇ ਦੱਸਿਆ ਸੀ ਕਿ ਸਾਰੇ ਦਾ ਮੁਜਰਮ ਹੋਮੈ ਹੈ। ਕਿਸ ਤਰ੍ਹਾਂ? ਹੋਮੈ ਵਿੱਚੋਂ ਮਾਇਕੀ ਭਰਮ ਭੁਲਾਵਾ ਉਪਜਦਾ ਹੈ, ਭਰਮ ਭੁਲਾਵੇ ਵਿੱਚੋਂ ਨੀਵੇਂ ਖਿਆਲ ਉਪਜਦੇ ਹਨ, ਨੀਵੇਂ ਖਿਆਲਾਂ ਤੋਂ ਮਲੀਨ ਰੁਚੀਆਂ ਉਪਜਦੀਆਂ ਹਨ, ਮਲੀਨ ਰੁਚੀਆਂ ਤੋਂ ਭੈੜੇ ਕਰਮ ਹੁੰਦੇ ਹਨ, ਭੈੜੇ ਕਰਮਾਂ ਨਾਲ ਸਾਡੇ ਮਲੀਨ ਖਿਆਲਾਂ ਤੋਂ ਭੈੜੇ ਕਰਮਾਂ ਨਾਲ ਮਨ ਮਹਿਲਾ ਹੁੰਦਾ ਹੈ। ਮਾਨਸਿਕ ਮਲੀਨਤਾ ਹੀ ਮਾਨਸਿਕ ਗੁੱਝੀ ਅਗਨੀ ਦਾ ਬਾਲਣ ਹੈ। ਹਾਂਜੀ, ਮਾਨਸਿਕ ਅਗਨੀ ਦੇ ਸਾੜ ਵਿੱਚੋਂ ਫਿਰ ਦੁੱਖ ਕਲੇਸ਼ ਉਪਜਦੇ ਹਨ। ਮਾਨਸਿਕ ਅਗਨੀ ਮਾਇਆ ਵਿੱਚੋਂ ਉਪਜਦੀ ਹੈ। ਦਰਅਸਲ ਮਾਇਆ ਤੇ ਸੂਖਮ ਅਗਨੀ ਦਾ ਸਰੂਪ ਇੱਕੋ ਹੀ ਹੈ। ਹਾਂਜੀ, ਮਾਇਆ ਤੇ ਸੂਖਮ ਅਗਨੀ ਦਾ ਸਰੂਪ ਇੱਕੋ ਹੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਦੇ ਖੇਲ ਰਚਾਇਆ। ਇਸ ਤਰ੍ਹਾਂ ਸਾਰੀ ਦੁਨੀਆ ਇਸੇ ਅਗਨ ਸੋਕ ਸਾਗਰ ਅਥਵਾ ਆਤਿਸ਼ ਦੁਨੀਆ ਵਿੱਚ ਪਲਚ ਪਲਚ ਕੇ ਸੜ ਬਲ ਜਲ ਰਹੀ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝਣ ਤੇ ਦ੍ਰਿੜ ਕਰਨ ਵਾਲੀ ਹੈ ਕਿ ਜਦ ਤੱਕ ਸਾਡੇ ਹਿਰਦੇ ਵਿੱਚ ਲੇਸ਼ ਮਾਤਰ ਵੀ ਭਰਮ, ਦੂਜਾ ਭਾਉ, ਈਰਖਾ, ਦੁਐਤ, ਸਾੜਾ, ਘਿਰਨਾ, ਵਿਤਕਰਾ, ਸ਼ੱਕ, ਡਰ, ਭੈ, ਚਿੰਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਆਸਾ, ਮਨਸਾ, ਬਦਲੇ ਦੀ ਭਾਵਨਾ, ਇਹ ਜੇ ਸਾਡੇ ਹਿਰਦੇ ਵਿੱਚ ਲੇਸ਼ ਮਾਤਰ ਵੀ ਹੈ, ਤਦ ਤਾਂ ਹੀ ਸਾਡੇ ਮਨ ਵਿੱਚ ਮੈਲ ਹੈ, ਤਦ ਤਾਂ ਹੀ ਸਾਡੇ ਮਨ ਵਿੱਚ ਭਰਮ ਹੈ, ਹਨੇਰ ਹੈ, ਹੋਮੈ ਹੈ, ਔਗੁਣ ਹਨ, ਨੀਵੀਆਂ ਰੁਚੀਆਂ ਹਨ, ਢਹਿੰਦੀਆਂ ਕਲਾ ਹਨ, ਪਾਪ ਹੈ, ਦੁੱਖ ਕਲੇਸ਼ ਹੈ, ਅਗਨੀ ਹੈ, ਆਵਾਗਮਨ ਹੈ, ਜਮਾਂ ਦੀ ਸਜ਼ਾ ਹੈ, ਨਰਕ ਹੈ। ਇਸ ਦੇ ਐਨ ਉਲਟ ਜੇ ਸਾਡੇ ਮਨ ਵਿੱਚ ਹਾਂਜੀ ਇਸ ਦੇ ਉਲਟ ਜੇ ਸਾਡਾ ਮਨ ਮੈਲ ਰਹਿਤ ਜਾਂ ਨਿਰਮਲ ਹੋਵੇ ਤਾਂ ਜੀਵਨ ਦੇ ਹਰ ਪੱਖ ਤੋਂ ਪ੍ਰੀਤ, ਪ੍ਰੇਮ, ਚਾਉ, ਰਸ, ਰੰਗ, ਖੁਸ਼ੀ, ਸੁੱਖ, ਸ਼ਾਂਤੀ, ਖੇੜਾ, ਸਹਿਜ, ਰੌਣਕ, ਤਾਜ਼ਗੀ, ਚੜ੍ਹਦੀਆਂ ਕਲਾਂ, ਦਇਆ, ਖਿਮਾ ਦੇ ਚਿੰਨ੍ਹ ਮੱਲੋ ਮੱਲੀ ਸਹਿਜ ਸੁਭਾਏ ਪ੍ਰਕਾਸ਼ਿਤ ਹੋਣਗੇ ਤੇ ਇਹ ਦੈਵੀ ਗੁਣ ਡੁੱਲ ਡੁੱਲ ਪੈਣਗੇ। ਇਸ ਲਈ ਜੀਵਨ ਦੀਆਂ ਇਹਨਾਂ ਦੋਹਾਂ ਹਾਲਤਾਂ ਨੂੰ ਚੰਗੀ ਤਰ੍ਹਾਂ ਸਮਝਣ, ਜਾਣਨ, ਪਹਿਚਾਨਣ, ਨਿਖੇੜਨ, ਵਿਚਾਰਨ, ਨਿਰਣਾ ਕਰਨ ਤੇ ਅਨੁਭਵ ਕਰਨ ਦੀ ਅਤਿਅੰਤ ਲੋੜ ਹੈ। ਕਿਉਂ? ਤਾਂ ਕਿ ਅਸੀਂ ਆਪਣੇ ਲਈ ਇਹਨਾਂ ਦੋਹਾਂ ਹਾਲਤਾਂ ਵਿੱਚੋਂ ਚੋਣ ਕਰ ਸਕੀਏ ਤੇ ਆਪਣੇ ਜੀਵਨ ਨੂੰ ਸਹੀ ਜੀਵਨ ਸੇਧ ਦੇ ਸਕੀਏ। ਇਸ ਦੀਰਘ ਤੇ ਜ਼ਰੂਰੀ ਚੋਣ ਤੋਂ ਬਗੈਰ, ਇਸ ਦੀਰਘ ਤੇ ਇੰਪੋਰਟੈਂਟ ਚੋਇਸ ਤੋਂ ਬਗੈਰ ਅਸੀਂ ਆਪਣੇ ਮਨ ਦੇ ਪੁਰਾਣੇ ਵਹਿਨ ਜਾਂ ਰੋਡ ਵਿੱਚ ਹੀ ਰੁੜੇ ਜਾਵਾਂਗੇ ਤੇ ਗੁੱਝੀ ਮਾਨਸਿਕ ਅਗਨੀ ਵਿੱਚ ਸੜਦੇ, ਬਲਦੇ, ਤੜਫਦੇ ਹੋਏ ਦੁਖੀ ਹੋ ਕੇ ਨਰਕ ਭੋਗਦੇ ਰਹਾਂਗੇ ਤੇ ਜਮਾਂ ਦੇ ਵਸ ਪੈਂਦੇ ਰਹਾਂਗੇ। ਇਹ ਅਹਿਮ ਨਿਰਣਾ, ਇਹ ਇੰਪੋਰਟੈਂਟ ਚੋਇਸ ਤੇ ਚੋਣ ਕਰਕੇ ਸਹੀ ਆਤਮਿਕ ਜੀਵਨ ਸੇਧ ਵੱਲ ਮਨ ਨੂੰ ਮੋੜਨ ਲਈ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਜ਼ਰੂਰੀ ਤੇ ਲਾਜ਼ਮੀ ਹੈ। ਐਸੀ ਜਿਉਂਦੀ ਜਾਗਦੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਨ ਦਾ ਰੁੱਖ ਸਹਿਜੇ ਸਹਿਜੇ ਬਦਲਦਾ ਜਾਏਗਾ ਤੇ ਜੀਵਨ ਦੇ ਹਰ ਪੱਖ ਵਿੱਚ ਤਬਦੀਲੀ ਨਜ਼ਰ ਆਵੇਗੀ। ਕਿਸ ਤਰ੍ਹਾਂ? ਸਾਡਾ ਮਨ ਇਕੱਠਾ ਹੋਵੇਗਾ, ਮਨ ਸ਼ਾਂਤ ਹੋਵੇਗਾ, ਦੈਵੀ ਗੁਣ ਉਪਜਣਗੇ, ਔਗੁਣਾਂ ਦੀ ਰੁਚੀ ਘਟਦੀ ਜਾਵੇਗੀ। ਕਦੋਂ? ਜਦੋਂ ਅਸੀਂ ਜਿਉਂਦੀ ਜਾਗਦੀ ਉੱਚੀ ਸੁੱਚੀ ਸਾਧ ਸੰਗਤ ਕਰਾਂਗੇ। ਹਾਂਜੀ, ਔਗੁਣਾਂ ਦੀ ਰੁਚੀ ਘਟਦੀ ਜਾਵੇਗੀ, ਮਾਨਸਿਕ ਮੈਲ ਘਟਦੀ ਜਾਵੇਗੀ, ਮਾਨਸਿਕ ਅਗਨੀ ਘਟਦੀ ਜਾਵੇਗੀ, ਸ਼ਰਧਾ ਭਾਵਨੀ ਉਪਜੇਗੀ, ਗੁਰਬਾਣੀ ਮਿੱਠੀ ਲੱਗੇਗੀ, ਗੁਰਬਾਣੀ ਦੇ ਅੰਤਰੀਵ ਭਾਵ ਦਾ ਗਿਆਨ ਹੋਵੇਗਾ, ਗੁਰਬਾਣੀ ਦਾ ਰੰਗ ਰਸ ਆਵੇਗਾ, ਸਿਮਰਨ ਕਰਨ ਦਾ ਚਾਉ ਉਪਜੇਗਾ, ਸਿਮਰਨ ਦ੍ਰਿੜ ਹੋਵੇਗਾ, ਸਾਸ ਗਰਾਸ ਹਰ ਧਿਆਈ ਹੋਵੇਗਾ, ਸ਼ਬਦ ਸੁਰਤ ਲਿਵਲੀਨ ਹੋਵੇਗਾ, ਸਤਿਗੁਰਾਂ ਦੀਆਂ ਅਨੇਕਾਂ ਬਖਸ਼ਿਸ਼ਾਂ ਹੋਣਗੀਆਂ, ਸਤਸੰਗ ਦਾ ਪਿਆਰ ਆਵੇਗਾ, ਸੇਵਾ ਕਰਨ ਦਾ ਚਾਉ ਉਪਜੇਗਾ, ਆਪਾ ਵਾਰਨ ਨੂੰ ਜੀ ਕਰੇਗਾ, ਅਨੁਭਵ ਖੁੱਲੇਗਾ ਤੇ ਜੀਵਨ ਸਫਲ ਹੋਵੇਗਾ। ਇਸ ਜਨਮ ਦੀ ਆਪੂ ਲਾਈ ਹੋਈ ਮਾਨਸਿਕ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦਾ ਸਾਧਨ ਸਾਧ ਸੰਗਤ ਦੁਆਰਾ ਜੀਵਨ ਸੇਧ ਦਾ ਰੁੱਖ ਬਦਲਣ ਨਾਲ ਹੀ ਹੋ ਸਕੇਗਾ। ਹਾਂਜੀ, ਇਸ ਜਨਮ ਦੀ ਆਪੂ ਲਾਈ ਹੋਈ ਮਾਨਸਿਕ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦਾ ਸਾਧਨ ਸਾਧ ਸੰਗਤ ਦੁਆਰਾ ਜੀਵਨ ਸੇਧ ਦਾ ਰੁੱਖ ਬਦਲਣ ਨਾਲ ਹੀ ਹੋ ਸਕਦਾ ਹੈ। ਪਰ ਅੰਤਸ਼ਕਰਨ ਦੀਆਂ ਡੂੰਘਾਈਆਂ ਵਿੱਚ ਜੋ ਪਿਛਲੇ ਜਨਮਾਂ ਦੀ ਇਕੱਠੀ ਕੀਤੀ ਹੋਈ ਮੈਲ ਦੀ ਸੁਲਗ ਦੀ ਅਗਨੀ ਐਲਰਜੀ ਹੈ, ਉਸ ਨੂੰ ਬੁਝਾਉਣਾ ਤਾਂ ਸਾਡੇ ਵੱਸ ਤੋਂ ਬਾਹਰ ਹੈ। ਇਸ ਗੱਲ ਨੂੰ ਸਮਝਣ ਲਈ ਇੱਕ ਢੁਕਵਾਂ ਉਦਾਹਰਣ ਦਿੱਤਾ ਜਾਂਦਾ ਹੈ। ਧਰਤੀ ਦੇ ਧੁਰ ਅੰਦਰ ਅਗਨੀ ਦੇ ਕਈ ਕਿਸਮ ਦੇ ਤੱਤ ਇਕੱਠੇ ਹੁੰਦੇ ਰਹਿੰਦੇ ਹਨ। ਇਹ ਅਗਨੀ ਜਦੋਂ ਤੀਬਰ ਹੋ ਜਾਂਦੀ ਹੈ ਤਾਂ ਇਹ ਰਿੱਝਣ ਲੱਗ ਪੈਂਦੀ ਹੈ। ਉਬਲਦੀ ਹੋਈ ਧਰਤੀ ਨੂੰ ਜਦੋਂ ਕੰਬਣੀ ਆਉਂਦੀ ਹੈ ਤਾਂ ਉਸਨੂੰ ਭੁਚਾਲ ਕਿਹਾ ਜਾਂਦਾ ਹੈ। ਜਦ ਇਹ ਅਗਨੀ ਦਾ ਉਬਾਲ ਧਰਤੀ ਅੰਦਰ ਨਹੀਂ ਸਮਾਉਂਦਾ ਤਾਂ ਇਹ ਧਰਤੀ ਨੂੰ ਚੀਰ ਕੇ ਜ਼ੋਰ ਨਾਲ ਫੁਹਾਰੇ ਵਾਂਗ ਉੱਛਲਦਾ ਹੈ, ਜਿਸ ਨੂੰ ਜਵਾਲਾਮੁਖੀ ਦਾ ਫੁੱਟਣਾ ਕਹਿੰਦੇ ਹਨ, ਜਿਸ ਨਾਲ ਅਤਿਅੰਤ ਤਬਾਹੀ ਹੁੰਦੀ ਹੈ। ਐਨ ਇਸੇ ਤਰ੍ਹਾਂ ਸਾਡੇ ਧੁਰ ਅੰਦਰ ਅੰਤਸ਼ਕਰਨ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਜਾਂ ਗੁੱਝੀ ਅਗਨੀ ਜਮ੍ਹਾਂ ਹੁੰਦੀ ਰਹਿੰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਕਿਸੇ ਉਕਸਾਹਟ ਕਾਰਨ ਇਹ ਅੰਤਸ਼ਕਰਨ ਦੀ ਸੁਲਗ ਦੀ ਅਗਨੀ ਮੱਗ ਪੈਂਦੀ ਹੈ ਤੇ ਲਾਵੇ ਦੇ ਸਰੂਪ ਵਿੱਚ ਭਿਆਨਕ ਭਾਂਬੜ ਸਾਡੇ ਮਨ ਤਨ ਰਾਹੀਂ ਬਾਹਰ ਉਛਲਦੇ ਹਨ, ਜਿਸ ਦਾ ਸਾਡੇ ਮਨ ਤਨ ਤੇ ਚੌਗਿਰਦੇ ਦੇ ਵਾਤਾਵਰਨ ਉੱਤੇ ਭਿਆਨਕ ਅਸਰ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਅੰਦਰਲੀ ਅੰਤਸ਼ਕਰਨ ਦੀ ਤੀਬਰ ਅਗਨੀ ਉੱਤੇ ਸਾਡੇ ਬਾਹਰਲੇ ਮਨ ਦਾ ਕੋਈ ਵਸੀਕਰਨ ਨਹੀਂ ਹੈ। ਹਾਂਜੀ, ਇਸ ਅੰਦਰਲੀ ਅੰਤਸ਼ਕਰਨ ਦੀ ਤੀਬਰ ਅਗਨੀ ਉੱਤੇ ਸਾਡੇ ਬਾਹਰਲੇ ਮਨ ਦਾ ਕੋਈ ਕੰਟਰੋਲ ਨਹੀਂ ਹੈ। ਗੁਰਮੁਖ ਪਿਆਰੇ ਦੱਸਦੇ ਹਨ ਕਿ ਇੱਕ ਵਾਰ ਅਸੀਂ ਕੈਨੇਡਾ ਵਿੱਚ ਕਾਰ ਰਾਹੀਂ ਸਫ਼ਰ ਕਰ ਰਹੇ ਸਾਂ। ਰਾਹ ਵਿੱਚ ਇੱਕ ਪਹਾੜ ਦੇ ਡਿੱਗਣ ਨਾਲ ਬੇਅੰਤ ਵੱਡੀਆਂ ਵੱਡੀਆਂ ਚੱਟਾਨਾਂ ਖਿੰਡੀਆਂ ਪਈਆਂ ਸਨ। ਇੱਕ ਬਹੁਤ ਵੱਡੀ ਚੱਟਾਨ ਟੁੱਟ ਕੇ ਦੋ ਫਾੜ ਹੋਈ ਪਈ ਸੀ, ਜਿਵੇਂ ਇਸ ਨੂੰ ਆਰੀ ਨਾਲ ਚੀਰਿਆ ਗਿਆ ਹੋਵੇ। ਇੱਕ ਟੁਕੜੇ ਦੇ ਕੋਲ ਜਾ ਕੇ ਦੇਖਿਆ ਤਾਂ ਉਸਦੀ ਸਾਫ਼ ਸਲੇਟ ਵਰਗੇ ਪਾਸੇ ਰੰਗ ਬਿਰੰਗੀਆਂ ਤਹਿਾਂ ਤੇ ਧਾਰੀਆਂ ਸਾਫ਼ ਨਜ਼ਰ ਆਈਆਂ। ਪੁੱਛਣ ਤੇ ਪਤਾ ਲੱਗਾ ਕਿ ਵਾਤਾਵਰਨ ਦੇ ਅਸਰ ਹੇਠ ਅਰਬਾਂ ਸਾਲਾਂ ਵਿੱਚ ਇੱਕ ਇੱਕ ਤਹਿ ਬਣੀ ਹੈ। ਬਾਹਰਲੇ ਵਾਤਾਵਰਨ ਤੇ ਅੰਦਰਲੇ ਤੱਤ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬੇਅੰਤ ਸਮੇਂ ਵਿੱਚ ਬਦਲਦੀ ਰਹੀ। ਐਨ ਇਸੇ ਤਰ੍ਹਾਂ ਸਾਡੇ ਅੰਦਰ ਜਨਮਾਂ ਜਨਮਾਂ ਤੋਂ ਮੈਲ ਦੀਆਂ ਤਹਿਾਂ ਬਣਦੀਆਂ ਆਈਆਂ ਹਨ ਤੇ ਹਰ ਜਨਮ ਵਿੱਚ ਉਸ ਸਮੇਂ ਦੀ ਜੀਵਨ ਰੇਖ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬਦਲਦੀ ਗਈ, ਜੋ ਸਾਡੇ ਹਿਰਦੇ ਰਾਹੀਂ ਕਦੇ ਕਦਾਈ ਅਣਜਾਣੇ ਤੇ ਬਗੈਰ ਕਿਸੇ ਕਾਰਨ ਆਪਣੀ ਰੰਗਤ ਦਾ ਜਲਵਾ ਦਿਖਾ ਜਾਂਦੀ ਹੈ। ਇਹੀ ਕਾਰਨ ਹੈ ਕਿ ਪਾਠ ਪੂਜਾ ਤੇ ਕਰਮ ਧਰਮ ਕਰਦੇ ਹੋਇਆਂ ਵੀ ਅੰਤਸ਼ਕਰਨ ਦੀਆਂ ਤਹਿਾਂ ਵਿੱਚੋਂ ਧੁਰ ਪੁਰਾਣੀ ਮੈਲ ਰੂਪੀ ਅਗਨੀ ਜਾਂ ਐਲਰਜੀ ਦੀ ਹਵਾੜ ਤੇ ਧੂੰਆਂ ਕਿਸੇ ਨਾ ਕਿਸੇ ਸ਼ਕਲ ਵਿੱਚ ਅਚਾਨਕ ਬਾਹਰ ਵੱਲ ਉੱਗੜ ਆਉਂਦਾ ਹੈ ਤੇ ਸਾਡੀ ਅੰਦਰਲੀ ਗੁੱਜੀ ਡੂੰਘੀ ਰੰਗਤ ਨੂੰ ਜ਼ਾਹਰ ਕਰ ਜਾਂਦਾ ਹੈ। ਇਸੇ ਤਰ੍ਹਾਂ ਕਈ ਨੇਕ ਬੰਦਿਆਂ ਤੇ ਭਗਤਾਂ ਨੂੰ ਵੀ ਪਿਛਲੇ ਕਰਮਾਂ ਅਨੁਸਾਰ ਦੁੱਖ ਕਲੇਸ਼ ਭੁਗਤਨੇ ਪੈਂਦੇ ਹਨ। ਇਸ ਜਨਮ ਦੀ ਅਗਨੀ ਤੋਂ ਬਚਣ ਲਈ ਤਾਂ ਕੋਈ ਉਪਰਾਲਾ ਹੋ ਸਕਦਾ ਹੈ, ਪਰ ਪਿਛਲੇ ਜਨਮਾਂ ਦੇ ਅੰਤਸ਼ਕਰਨ ਵਿੱਚ ਗੁੱਜੀ ਸੁਲਗਦੀ ਅੱਗ ਨੂੰ ਘਟਾਉਣ ਜਾਂ ਬੁਝਾਉਣ ਲਈ ਸਾਡਾ ਮਨ ਤੇ ਬੁੱਧੀ ਅਸਮਰਥ ਹਨ। ਕੈਂਸਰ ਜਾਂ ਤਪੇਦਿਕ ਦੀਆਂ ਬਿਮਾਰੀਆਂ ਅਤਿ ਡੂੰਘੀਆਂ ਤੇ ਅਤਿ ਗੰਭੀਰ ਬੜੀਆਂ ਸੀਰੀਅਸ ਸਨ। ਇਹਨਾਂ ਦਾ ਇਲਾਜ ਸਧਾਰਨ ਦਵਾਈਆਂ ਨਾਲ ਨਹੀਂ ਹੋ ਸਕਦਾ। ਇਹਨਾਂ ਦੇ ਇਲਾਜ ਲਈ ਖਾਸ ਵੱਡੀ ਤਾਕਤ ਦੀਆਂ ਦਵਾਈਆਂ ਤੇ ਵੱਡੇ ਆਪਰੇਸ਼ਨ ਦੀ ਲੋੜ ਹੁੰਦੀ ਹੈ। ਕਈ ਵਾਰੀ ਆਪਰੇਸ਼ਨ ਜਾਂ ਇਲਾਜ ਤੋਂ ਦੇਰ ਬਾਅਦ ਵੀ ਇਹ ਬਿਮਾਰੀਆਂ ਫਿਰ ਜਾ ਕੇ ਦੁਬਾਰਾ ਫੁੱਟ ਪੈਂਦੀਆਂ ਹਨ। ਐਨ ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੀਆਂ ਡੂੰਘਾਈਆਂ ਵਿੱਚ ਮੈਲ ਤੇ ਅਗਨੀ ਰੂਪੀ ਕੈਂਸਰ ਜਾਂ ਤਪੇਦਿਕ ਦੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਹਨ। ਹਾਂਜੀ, ਸਾਡੇ ਅੰਤਸ਼ਕਰਨ ਦੀਆਂ ਡੂੰਘਾਈਆਂ ਵਿੱਚ ਮੈਲ ਤੇ ਅਗਨੀ ਰੂਪੀ ਕੈਂਸਰ ਜਾਂ ਤਪੇਦਿਕ ਦੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਹਨ। ਐਸੀਆਂ ਗੰਭੀਰ ਮਾਨਸਿਕ ਬਿਮਾਰੀਆਂ ਅਥਵਾ ਐਲਰਜੀ ਲਈ ਦਾਮਨਿਕ ਆਤਮਿਕ ਔਖਦ ਤੇ ਮਾਨਸਿਕ ਆਪਰੇਸ਼ਨ ਦੀ ਲੋੜ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹੋ ਜਿਹੇ ਗੰਭੀਰ ਮਾਨਸਿਕ ਰੋਗ ਸਾਡੇ ਅੰਤਸ਼ਕਰਨ ਨੂੰ ਜਨਮਾਂ ਜਨਮਾਂਤਰਾਂ ਤੋਂ ਲੱਗੇ ਹੋਏ ਹਨ, ਪਰ ਸਾਨੂੰ ਆਪਣੇ ਵਿਨਾਸ਼ਕ ਤੇ ਮਾਰੂ ਰੋਗ ਦਾ ਅਹਿਸਾਸ ਹੀ ਨਹੀਂ, ਪਤਾ ਹੀ ਨਹੀਂ, ਗਿਆਨ ਹੀ ਨਹੀਂ ਤੇ ਬੇਪਰਵਾਹ ਅਵੇਸਲੇ ਤੇ ਮਚਲੇ ਹੋ ਕੇ ਢੀਠ ਹੋਏ ਪਏ ਹਾਂ। ਭਾਵੇਂ ਇਸ ਖਤਰਨਾਕ ਮਾਰੂ ਮਾਨਸਿਕ ਰੋਗ ਦੀ ਵਜ੍ਹਾ ਨਾਲ ਪਲਚ ਪਲਚ ਕੇ ਦਿਨ ਰਾਤ ਅਸੀਂ ਸੜ ਬਲ ਕੇ ਦੁਖੀ ਹੋ ਰਹੇ ਹਾਂ, ਪਰ ਇਸ ਦੇ ਇਲਾਜ ਬਾਬਤ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਫਿਕਰ ਹੀ ਨਹੀਂ, ਲੋੜ ਹੀ ਨਹੀਂ ਭਾਸੀ, ਉਦਮ ਤਾਂ ਕੀ ਕਰਨਾ ਸੀ। ਗੁਰਬਾਣੀ ਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਇਸ ਮਾਨਸਿਕ ਰੋਗ ਦਾ ਸਪਸ਼ਟ ਬਿਆਨ ਕੀਤਾ ਹੋਇਆ ਹੈ ਤੇ ਇਸ ਦੇ ਅਕਸੀਰ ਆਤਮਿਕ ਨੁਸਖੇ ਵੀ ਦੱਸੇ ਗਏ ਹਨ, ਪਰ ਇਹਨਾਂ ਵੱਲ ਅਸੀਂ ਅਵੇਸਲੇ ਹੋ ਕੇ ਧਿਆਨ ਹੀ ਨਹੀਂ ਦਿੰਦੇ। ਐਸੇ ਗੰਭੀਰ ਵਿਨਾਸ਼ਕ ਮਾਨਸਿਕ ਰੋਗਾਂ ਦੇ ਇਲਾਜ ਲਈ ਖਾਸ ਦਾਮਨਿਕ ਆਤਮਿਕ ਇਲਾਜ ਹੀ ਕਾਰਗਰ ਹੋ ਸਕਦਾ ਹੈ, ਜੋ ਕਿ ਗੁਰਬਾਣੀ ਅਨੁਸਾਰ ਸਿਰਫ ਠਾਂਡਾ ਹਰਨਾਉ ਖੁਨਕ ਨਾਮ ਖੁਦਾਇਆ ਹੀ ਹੈ। ਹੋਰ ਕਿਸੇ ਕਿਸਮ ਦੇ ਡਾਕਟਰੀ ਇਲਾਜ ਜਾਂ ਸਿਆਣਪਾਂ, ਫੋਕੇ ਦਿਮਾਗੀ ਗਿਆਨ ਤੇ ਕਰਮ ਕਾਂਡ ਕਾਰਗਰ ਨਹੀਂ ਹੋ ਸਕਦੇ। ਇਸੇ ਕਰਕੇ ਗੁਰਬਾਣੀ ਵਿੱਚ ਐਸੇ ਦੀਰਘ ਵਿਨਾਸ਼ਕ ਮਾਨਸਿਕ ਰੋਗ ਦੇ ਇਲਾਜ ਲਈ ਹੇਠ ਲਿਖੇ ਆਤਮਿਕ ਨੁਸਖੇ ਦੱਸੇ ਗਏ ਹਨ। ਕਿਹੜੇ? ਸੰਸਾਰ ਰੋਗੀ, ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਅਨੇਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਨਾਮ ਔਖਦ ਜਹ ਹਿਰਦੈ ਹਿਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਹਰ ਹਰ ਨਾਮ ਦਿਓ ਦਾਰੂ, ਤਿਨ ਸਗਲਾ ਰੋਗ ਵਿਦਾਰੂ। ਔਖਦ ਹਰ ਕਾ ਨਾਮ ਹੈ, ਜਿਤ ਰੋਗ ਨਾ ਵਿਆਪੈ। ਹਰ ਹਰ ਔਖਦ ਜੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ, ਸੂਖ ਮਨ ਤਨ ਦੇਹ। ਮਨ ਮੇਰੇ ਗੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਚੋਲਾ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਬੁਝਾਈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਾਵੇਂ ਗੁਰਬਾਣੀ ਦੇ ਉੱਪਰ ਦਰਸਾਏ ਹੋਏ ਅਕਸੀਰ ਨੁਸਖਿਆਂ ਨੂੰ ਅਸੀਂ ਬੇਅੰਤ ਸਮੇਂ ਤੋਂ ਪੜ੍ਹਦੇ, ਸੁਣਦੇ, ਗਾਉਂਦੇ, ਵਿਚਾਰਦੇ, ਖੋਜਦੇ, ਗਿਆਨ ਘੋਟਦੇ ਆਏ ਹਾਂ, ਪਰ ਅਜੇ ਤੱਕ ਇਹਨਾਂ ਆਤਮਿਕ ਅਕਸੀਰ ਨੁਸਖਿਆਂ ਦਾ ਸਾਨੂੰ ਨਿਸ਼ਚਾ ਨਹੀਂ ਆਇਆ, ਸ਼ਰਧਾ ਨਹੀਂ ਉਪਜੀ, ਵਿਚਾਰਨ ਦੀ ਖੇਚਲ ਹੀ ਨਹੀਂ ਕੀਤੀ, ਅਨੁਭਵ ਕਰਨ ਦਾ ਉੱਦਮ ਹੀ ਨਹੀਂ ਕੀਤਾ। ਇਲਾਜ ਕਰਨ ਦੀ ਖੇਚਲ ਤਾਂ ਕੀ ਕਰਨੀ ਸੀ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਰੀਰਕ ਰੋਗਾਂ ਦਾ ਮੂਲ ਕਾਰਨ, ਰੂਟ ਕੌਜ਼, ਸਾਡੇ ਮਾਨਸਿਕ ਰੋਗ ਹੀ ਹਨ। ਹਾਂਜੀ, ਸਰੀਰਕ ਰੋਗਾਂ ਦਾ ਮੂਲ ਕਾਰਨ ਸਾਡੇ ਮਾਨਸਿਕ ਰੋਗ ਹੀ ਹਨ, ਪਰ ਇਸ ਜ਼ਰੂਰੀ ਨੁਕਤੇ ਤੋਂ ਅਸੀਂ ਅਣਜਾਣ ਹਾਂ ਅਤੇ ਅਣਗਹਿਲੀ ਕਰ ਰਹੇ ਹਾਂ। ਤਦੇ ਤਾਂ ਅਸੀਂ ਸਰੀਰਕ ਬਿਮਾਰੀਆਂ ਦੇ ਇਲਾਜ ਉੱਤੇ ਸਾਰਾ ਜ਼ੋਰ ਲਾ ਰਹੇ ਹਾਂ ਅਤੇ ਮਾਨਸਿਕ ਰੋਗਾਂ ਵੱਲ ਧਿਆਨ ਹੀ ਨਹੀਂ ਦਿੰਦੇ। ਇਸੇ ਕਰਕੇ ਗੁਰਬਾਣੀ ਵਿੱਚ ਦਰਸਾਏ ਹੋਏ ਨੁਕਤਿਆਂ ਦੇ ਤੱਤ ਵਿਚਾਰ ਦੀ ਸੂਝਬੂਝ ਸਾਨੂੰ ਨਹੀਂ ਹੁੰਦੀ। ਕਿਹੜੇ ਨੁਕਤੇ? ਇੱਕ ਪਾਸੇ ਕਲ ਤਾਤੀ, ਆਤਿਸ਼ ਦੁਨੀਆ, ਸੰਸਾਰ ਰੋਗੀ, ਅਗਨ ਸੋਕ ਸਾਗਰ, ਤਪਤ ਕੜਾਹਾ, ਅਤੇ ਦੂਜੇ ਪਾਸੇ ਨਾਮ ਸਿਮਰਨ, ਨਾਮ ਦਾਰੂ, ਨਾਮ ਔਖਦ, ਸੀਤਲ ਨਾਮ। ਇਹਨਾਂ ਨੁਕਤਿਆਂ ਦੇ ਤੱਤ ਵਿਚਾਰ ਦੀ ਸਾਨੂੰ ਸੂਝਬੂਝ ਨਹੀਂ ਹੁੰਦੀ, ਹਾਲਾਂਕਿ ਇਹਨਾਂ ਦੀ ਬਾਬਤ ਅਸੀਂ ਫੋਕਾ ਦਿਮਾਗੀ ਗਿਆਨ ਤਾਂ ਬਹੁਤੇਰਾ ਘੋਟਦੇ ਹਾਂ। ਇਹਨਾਂ ਜ਼ਰੂਰੀ ਨੁਕਤਿਆਂ ਦੀ ਬਾਬਤ ਇਸ ਲੜੀ ਦੇ ਲੇਖਾਂ ਦੇ ਪਿਛਲੇ ਭਾਗਾਂ ਵਿੱਚ ਦੀਰਘ ਵਿਚਾਰ ਕੀਤੀ ਜਾ ਚੁੱਕੀ ਹੈ। ਫਿਰ ਵੀ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਇਸ ਵਿਸ਼ੇ ਨੂੰ ਹੋਰ ਸਪਸ਼ਟ ਕਰਦੀਆਂ ਹਨ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਵਿਕਾਰਾ। ਬਿਨ ਨਾਮੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ, ਨਿਰਮਲ ਨਾਮ ਵਸੈ ਮਨ ਆਏ। ਸ਼ਬਦ ਬੁਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨ ਆਏ। ਸੋ ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਤੇ ਸਿਮਰਨ ਦੀ ਬਾਬਤ ਸਾਨੂੰ ਤਾਕੀਦੀ ਹੁਕਮ ਦਿੱਤੇ ਗਏ ਹਨ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਏਕ ਧਿਆਈਐ ਸਾਧ ਕੈ ਸੰਗ, ਪਾਪ ਬਿਨਾਸੇ ਨਾਮ ਕੈ ਰੰਗ। ਤਰਿਓ ਸਾਗਰ ਪਾਵਕ ਕੋ, ਜੋ ਸੰਤ ਭੇਟੇ ਵਡ ਭਾਗ। ਜਨ ਨਾਨਕ ਸਰਬ ਸੁਖ ਪਾਏ, ਮੋਰੋ ਹਰ ਚਰਨੀ ਚਿਤ ਲਾਗ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਸੀ ਲੇਖ ਨੰਬਰ 45, ਆਤਿਸ਼ ਦੁਨੀਆ ਭਾਗ 8। ਗੁਰੂ ਪਿਆਰੀ ਸਾਹਿਬ ਸੰਗਤ, ਗੁਰੂ ਪਿਆਰੇ ਬਾਬੂ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਸਾਡੇ ਕਲਯੁਗੀ ਜੀਵਨ ਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ 132 ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਲਿਖੇ ਹਨ। ਹਿੰਦੀ ਔਰ ਪੰਜਾਬੀ ਵਿੱਚ ਸਾਰੇ ਲੇਖ ਨਾਮ ਮਾਤਰ ਭੇਟਾ ਉੱਤੇ ਬਾਹਰ ਉਪਲਬਧ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।